विषम हुए जाए हम जैसे अपराधी अवर कोई राखे जैसे हम सतगुर राख लिए छड़ाए तू गुर पिता तू है गुर माता तू गुर बंदप मेरा सखा सखा दंडौत बंदन अनेक बार सर्व कला समरथ दोलन ते राखो प्रभु राखो प्रभु नानक दे कर हाथ परम सम्मान योग सतगुरु श्री गुरु ग्रंथ साहिब सच्चे पातशाह जी दी पावन पवित्र हजूरी दे अंदर जो लड़ीवार गुरमत समागम आयोजित किते जा रहे ने उसे लड़ी दे अधीन ए दो रोजा गुरमत समागम बुढ़लाडे दी इस धरती ते आयोजित किया गया दूसरे दीवान दी आप जी ने हाजरी भरी है गुरु रामदास जी दे दरबार दे कीर्तनिए उन्होंने कीर्तन दरबार दे विच कीर्तन दी संपन्नता की है सिंह साहिब ज्ञानी गुरबचन सिंह जी हरमंदर साहिब जी दे मुख ग्रंथी उन्होंने आप जी नूं गुरमत दे मार्ग ते चलन दी गुरबाणी दी रोशनी विच प्रेरणा दित्ती है आओ आप जितनी एकाग्रता नाल टिक के बैठे हो अपने अंदर नूं जोड़न दा यतन करिए शरीरक तौर ते आपां सारे आए बैठे हां रब मेहर करे कि साडे मन की हाजरी भी गुरु दरबार विच लग जाए विचार की प्रारंभता तो पहला आप बख्शो असीस धन गुरु ग्रंथ साहब सिर ते मेहर भरिया हथ रखन अपने शब्द की गुरबाणी की रोशनी विच आप संगत की सेवा आप ही करा लें गुरु बख्शी फतेह प्रवान करो जी वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣਾਂ ਨੇ ਕੀਰਤਨ ਦੀ ਸਮਾਪਤੀ ਤੇ ਜੋ ਸ਼ਬਦ ਸਰਵਣ ਕਰਾਇਆ, ਉਸ ਸ਼ਬਦ ਦੇ ਬੋਲ ਆਪ ਜੀ ਦੇ ਕੰਨਾਂ ਵਿਚ ਗੂੰਜ ਰਹੇ ਹੋਣਗੇ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋਖੈ, ਇਹਦੇ ਅਰਥ ਕੀ ਨੇ? ਅੰਮ੍ਰਿਤਸਰ ਸਤਿਗੁਰ ਸਤਵਾਦੀ, ਅੰਮ੍ਰਿਤਸਰ ਦੇ ਅਖਰੀ ਅਰਥ ਨੇ ਅੰਮ੍ਰਿਤ ਦਾ ਸਰੋਵਰ। ਜਿਵੇਂ ਅਸੀਂ ਬਾਹਰ ਦੇ ਸਰੋਵਰ ਵਿਚ ਇਸ਼ਨਾਨ ਕਰਨੇ ਆ, ਸਾਡੇ ਤਨ ਦੀ ਤਪਸ਼ ਮਿਟਦੀ ਏ, ਸਰੀਰ ਨੂੰ ਤਾਜ਼ਗੀ ਮਿਲਦੀ ਏ, ਤੇ ਰੁਖਾਨੀਅਤ ਵਾਲੀਆਂ ਥਾਵਾਂ ਤੇ ਜਿਹੜੇ ਸਰੋਵਰ ਵਿਚ ਇਸ਼ਨਾਨ ਕਰਦੇ ਨੇ ਉਨ੍ਹਾਂ ਨੂੰ ਆਤਮਕ ਹੁਲਾਰਾ ਮਿਲਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਜਿਵੇਂ ਬਾਹਰ ਦੇ ਸਰੋਵਰ ਵਿਚ ਇਸ਼ਨਾਨ ਕੀਤਿਆਂ ਤਨ ਨੂੰ ਠੰਡਕ ਤਾਜ਼ਗੀ ਤੇ ਚੁਸਤੀ ਮਿਲਦੀ ਏ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਗੁਰੂ ਕਾ ਸ਼ਬਦ ਇੱਕ ਅੰਮ੍ਰਿਤ ਸਰੋਵਰ ਹੈ ਜਿਹੜਾ ਬਾਣੀ ਵਿਚ ਟੁੱਬੀ ਮਾਰੇਗਾ, ਮੇਰੇ ਗੁਰੂ ਕੀ ਬਾਣੀ ਉਸ ਨੂੰ ਕਾਂ ਤੋਂ ਖੰਸ ਬਣਾ ਦੇ, ਇਹਦੇ ਅਰਥ ਇਹ ਨੇ। ਤੁਸੀਂ ਟੇਕ ਕੇ ਮੇਰੀਆਂ ਅੱਜ ਕੁਝ ਬੇਨਤੀਆਂ ਸੁਣਿਓ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਿਕਲ ਕੇ ਕੋਈ ਗੱਲ ਨਹੀਂ ਕਰਨੀ, ਤੇ ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਅਰਥ ਗਲਤ ਕਰਕੇ ਆਪਣੇ ਪਰਪੰਚ ਨੂੰ ਫੈਲਾਉਣ ਦਾ ਯਤਨ ਕਰਦਾ, ਤੇ ਸਾਡਾ ਫਰਜ਼ ਬਣਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਅਨਰਥ ਕਰਕੇ ਆਪਣੀ ਦੁਕਾਨ ਨੂੰ ਚਲਾਉਣ ਵਾਲੇ ਤੋਂ ਆਪਾਂ ਸੁਚੇਤ ਜ਼ਰੂਰ ਰਹੀਏ। ਪਰ ਦੇਖੋ, ਬਾਣੀ ਤੋਂ ਬਾਹਰ ਨਹੀਂ। ਤੇ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਦੋ ਸ਼ਬਦਾਂ ਨੂੰ ਸਮਝੀਏ। ਸਾਡੇ ਭੋਲੇ ਪਾਲੇ ਸਮਾਜ ਦੇ ਕੰਨਾਂ ਵਿਚ ਇੱਕ ਗੱਲ ਪਾ ਦਿੱਤੀ ਗਈ ਹੈ ਕਿ ਨਿੰਦਿਆ ਕਰਨੀ ਬੜੀ ਮਾੜੀ ਹੈ। ਇਹਦੇ ਵਿਚ ਕੋਈ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਾਰ ਵਾਰ ਪੁਕਾਰ ਕੇ ਕਿਹਾ ਕਿ ਸਭੇ ਔਖਦ ਕੀਤਿਆਂ ਨਿੰਦਕ ਕਾ ਦਾਰੂ ਨਾ ਕੀ। ਬਾਣੀ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਾ ਕੀ ਮਨਮੁਖ ਮੁਗਧ ਕਰਨ, ਕਿਸੇ ਦੀ ਵੀ ਨਿੰਦਿਆ ਕਰਨੀ ਉਹ ਮਾੜੀ ਹੈ। ਪਰ ਬੇਨਤੀ ਕਰਾਂ, ਨਿੰਦਿਆ ਦੀ ਪਰਿਭਾਸ਼ਾ ਤਾਂ ਆਪਾਂ ਸਮਝੀਏ। ਆਪਾਂ ਅਗਿਆਨਤਾ ਨੂੰ ਨਿੰਦਿਆ ਦੇ ਅਰਥ ਦੇ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਨਾ ਕਰੀਏ। ਨਿੰਦਿਆ ਤੇ ਉਸਤਤ ਕੀ ਏ, ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ। ਕੱਲ ਮੈਂ ਇੱਥੇ ਥੋੜੀ ਜੀ ਆਪ ਨਾਲ ਸਾਂਝ ਪਾਈ ਸੀ ਕਿ ਸਾਨੂੰ ਡਰਾ ਦਿੱਤਾ ਜਾਂਦਾ ਕਿ ਇਹ ਤਾਂ ਸਤਿਗੁਰੂ ਦੀ ਨਿੰਦਿਆ ਹੋ ਗਈ, ਇਹ ਤਾਂ ਮਹਾਂਪੁਰਖ ਦੀ ਨਿੰਦਿਆ ਹੋ ਗਈ। ਰਾਤ ਮੈਂ ਬੇਨਤੀ ਕੀਤੀ ਸੀ ਜੇ ਮੱਸਿਆ ਦੀ ਕਾਲੀ ਬੋਲੀ ਰਾਤ ਕਹਿ ਤੇ ਪਿੰਡ ਵਿਚ ਖਲੋ ਕੇ ਖੋਕਾ ਦੇ ਕੇ ਕਹਿ ਲੋਕੋ ਬਾਹਰ ਨਿਕਲੋ, ਅੱਜ ਚੰਦਰਮਾ ਪੂਰੀ ਰਾਤ ਦਾ ਆਕਾਸ਼ ਤੇ ਆ ਗਿਆ, ਚੇਤੇ ਰੱਖਿਓ ਉਹ ਹਨੇਰੇ ਦੀ ਝੂਠੀ ਉਸਤਤ ਹੋਵੇਗੀ ਤੇ ਪੂਰਨਮਾਸ਼ੀ ਦਾ ਚੰਦਰਮਾ ਹੋਵੇ। ਤੇ ਕੋਈ ਝੂਠ ਬੋਲ ਕੇ ਕਹਿ ਕਿ ਲੋਕੋ ਅੱਜ ਤਾਂ ਸਾਰੀ ਰਾਤ ਹਨੇਰੀ ਕਹਿ, ਮੱਸਿਆ ਦੀ ਰਾਤ ਨੂੰ ਪੂਰਨਮਾਸ਼ੀ ਕਹਿਣਾ ਇਹ ਮੱਸਿਆ ਦੀ ਉਸਤਤ ਕਹਿ, ਤੇ ਪੂਰਨਮਾਸ਼ੀ ਦੀ ਰਾਤ ਨੂੰ ਹਨੇਰਾ ਕਹਿਣਾ ਇਹ ਨਿੰਦਿਆ ਕਹਿ। ਪਰ ਜੇ ਚੰਦਰਮਾ ਚੜਿਆ, ਚੰਦਰਮਾ ਨੂੰ ਚੰਦਰਮਾ ਕਹਿਣਾ ਸੱਚਾਈ ਕਹਿ, ਤੇ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਕਾਲਾਪਣ ਕਹਿਣਾ ਇਹ ਵੀ ਸੱਚਾਈ, ਇਹ ਹਕੀਕਤ ਹੈ। ਇੱਕ ਹੋਰ ਬੇਨਤੀ ਕਰਾਂ, ਕੱਲ ਅਰਜ਼ ਕੀਤੀ ਸੀ। ਇੱਕ ਕੰਡਾ ਮਨੁੱਖ ਦੇ ਤਨ ਨੂੰ ਚੁੱਭਦਾ ਤੇ ਉਹਦੇ ਵਿੱਚੋਂ ਪੀੜਾ ਦੀ ਚੀਸ ਨਿਕਲਦੀ, ਤੇ ਜੇਕਰ ਕੋਈ ਬੰਦਾ ਉਸ ਕੰਡੇ ਦੇ ਪੱਖ ਵਿਚ ਖਲੋ ਕੇ ਕਹਿ ਕਿ ਲੋਕੋ ਜਿਹਨੂੰ ਕੰਡਾ ਕਹਿੰਦੇ ਪਏ ਨੇ ਕੰਡਾ ਨਹੀਂ ਇਹ ਗੁਲਾਬ ਦਾ ਫੁੱਲ ਕਹਿ, ਇਹ ਕੰਡੇ ਦੀ ਝੂਠੀ ਉਸਤਤ ਹੋਵੇਗੀ। ਤੇ ਗੁਲਾਬ ਦੇ ਫੁੱਲ ਦੇ ਅਰਥ ਗਲਤ ਕਰਕੇ ਉਹਨੂੰ ਕੋਈ ਕਹੀ ਜਾਏ ਇਹ ਕੰਡਾ, ਚੇਤੇ ਰੱਖਿਓ ਇਹ ਗੁਲਾਬ ਦੇ ਫੁੱਲ ਦੀ ਨਿੰਦਿਆ ਹੋਵੇ। ਜਿਹੜਾ ਹੈ ਚੋਰ, ਜਿਹੜਾ ਹੈ ਵਿਸ਼ਈ, ਜਿਹੜਾ ਹੈ ਕਾਮੀ, ਤੇ ਜੇਕਰ ਕੋਈ ਆਪਣੀ ਜ਼ਬਾਨ ਖੋਲ ਕੇ ਉਸ ਨੂੰ ਕਹਿ ਰਿਹਾ ਕਿ ਲੋਕੋ ਇਹ ਕੰਡਾ ਜੇ, ਤੇ ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ, ਚੇਤੇ ਰੱਖੋ ਫੁੱਲ ਨੂੰ ਕੰਡਾ ਕਹਿਣਾ ਇਹ ਜ਼ਰੂਰ ਨਿੰਦਿਆ, ਹਨੇਰੇ ਨੂੰ ਹਨੇਰਾ ਕਹਿਣਾ ਨਿੰਦਿਆ ਕਿਤੇ ਕੇ। ਜੇ ਹਨੇਰੇ ਨਾਲ ਸਹਿਮਤੀ ਕਰ ਜਾਂਦੇ ਰੱਬ ਦੇ ਪਿਆਰੇ ਮਹਾਂਪੁਰਖ ਪੀਰ ਪੈਗੰਬਰ, تے شاید آ گرو گرنتھ صاحب دے روحانیت دا کھیڑا آئی تواڈے کول نہ ہوندا. پہلی میں تائیں بینتی کیتی ہے کہ بانی وچوں میں کچھ پرمان دینے نے. دیکھو گرو گرنتھ صاحب دی بانی وچ حضور دی بانی وچ کبیر صاحب دے کچھ شبد نے, سینکڑے شبد نے, جتھے انہاں نوں رب دی بندگی کرن والے حقیقت وچ ملے اوتھے اس مہاپرکھ نے چرناں دی دھوڑ وی مٹھے تے متھے تے لائی, تے جتھے پیک پا کے لوکاں دیاں جیباں کترن والے ملے تے انہیں گرو گرنتھ صاحب دی بانی وچ کیا لوکو چیتے رکھو, ٹھگ وی کئی طرح دے پیک بنا لیندے نے, کتے اے سادھو دے روپ وچ راون تاں نہیں تریا پھردا. انہاں دی امولک بانی دے پرمان نے جے پورن سنت ملیا تے انہاں شبد کہے سنتاں کو مت کوئی نندو. کبیر جی نے جے سچ صحیح ارتھاں وچ کوئی سنت کہے سنتاں کو مت کوئی نندو, سنت رام کہے ایکو. انہاں نے بانی چ کیا کبیر سنت کی گیل نہ چھوڑی ہے, مارگ لاگا جاؤں پیکت کی پنیت کوئے پیٹت جپیا ناؤں. جے سچ مچ کوئی کمائی والا ملدا ہے تے تیری زندگی نو پلٹے گا, تے جدے انہاں دے سامنے پیکھی آئے تے گرو گرنتھ صاحب وچ انہاں دا کی شبد ہے. میں تاں بانی دی وار وار ادھارن دینی چاہنا, مت کتے کوئی سمجھے کہ شاید نفرت جاں ایرکھا دے وس, پر سچائی تو جانو کوئی ہے. میں امرتسر دے ارتھ بھی کرنے نے, قادیاں شبد دے ارتھ بھی کرنے نے, تے آنند صاحب وچ آئی بانی دی تک سنت ساجن پئے سرسے, اے دے ارتھ میں ضرور ایتھے کرنے چاہاں. حضور کرپالو جی دی بانی وچ کبیر نے جدن تھک دیکھا تے اس مہاپرکھ نے اپنی رسنا تو جڑا سنتاں دا ستکار کردا ہے, او کہہ رہیا گج ساڈے تے تے توتیاں تیرے پائن تگ گلی جنہ جپ مالیاں, گلے وچ مالا بھی کہ سر اوپر ٹوپی بھی کہ تے خر دھرم دے چن نو اپنی دکان دے اتے بورڈ بنا کے لایا ہے, گج ساڈے تے تے توتیاں تیرے پائن تگ گلی جنہ جپ مالیاں, لوٹے خاتن بگ گرو گرنتھ صاحب کے نے او خر کے سنت نہ آکیاں بانارس کے ٹھگ. ہن کی آپا کہاں گے گرو گرنتھ صاحب چ نندیا کیتی گئی بانارس کے ٹھب ٹھگ شبد ورتیا. اصل وچ حقیقت نو بیان کیتا گیا گرو گرنتھ صاحب دی امرت بانی وچ. آو گرو گرنتھ صاحب وچو تکیے, بھائی صاحب نے شبد پڑھیا امرت سر ست گر ست وادی گرو امرت سروور ہے. گرو کی بانی امرت سروور ہے, جویں پانی وچ اشنان کریے تے تن دی میل پانی دور کردا ہے, تے جدو کوئی انسان گرو کی بانی وچ اشنان کردا ہے تے بانی اس دے من دی میل دور کردی. یہی کارن کہ خرمندر صاحب دے چگردے سروور ہیں, این وچکار حضور نے خرمندر صاحب بنایا. کیوں؟ کہن لگے آن والے یاتری یاد رکھیں کہ اس دربار وچ آن تو پہلا تو تن دا اشنان کر, تن دا اشنان تیرے اندر شریر نو تازگی تیرے اندر دی تن دی میل اتارے گا, تے کیول اشنان تک سیمت نہ رہی, پانی تا میں تینو دتا ہے تیرے تن دا اشنان ہوے تے درشنی دیوڑی لنگ کے اگے کیرتن سنی رب میر کرے تھے تیرے من دا اشنان ہو جا. پانی اور بانی دونوں حضور نے ایک تھا تے رکھ دیتے. امرت سار دیکھو بانی وچ بیانت شبد ایسے نے جیڑی پولی پالی جنتا نو گلت ارتھ کر رہے ہیں. یاد رکھیو اس دنیا وچ کسے دے بچے نو نشے تے لانا بڑا وڈا پاپ جے, کسے دے بچے دے جیون نو دلدل وچ سٹنا بجر پاپ ہے. ہو سکدا ہے اے بجر پاپ اس جنم وچ بخشے جان, پر رب دے نام اتے پولے پالے لوکاں نو گلت ارتھ دس کے انہاں دے گھراں نو ٹھگنا, اینو تا گناہ نو تا رب وی کدی معاف نہیں کرے. گرو گرنتھ صاحب دی بانی وچ کوئی شبد نہیں, جویں امرتسر شبد آیا ہرمندر شبد آیا. میرا خیال ہے جدو ہرمندر شبد کیرتن وچ آوے گا تے ہر سکھ دا دھیان جائے گا ہرمندر صاحب, پر نہیں بانی وچ ہرمندر دے تین ارتھ نے. گرو جی نے بانی چ کیا ہرمندر یہ سنسار ہے, اے دنیا اے جگت ہرمندر ہے پرماتما دا گھر ہے. نال بانی وچ اگلا بچن کیا ہرمندر یہ شریر ہے, چیتے رکھ تیرا شریر وی ہرمندر ہے, ਤੇ ਤੀਸਰਾ ਬਾਣੀ ਵਿੱਚ ਆਉਂਦਾ ਖਰ ਜਪੇ ਖਰਮੰਦਰ ਸਾਜਿਆ ਉਹ ਖਰਮੰਦਰ ਸਾਹਿਬ ਦਰਬਾਰ ਸਾਹਿਬ ਕਹਿੰਦੇ ਨੇ ਖਰਮੰਦਰ ਸਾਹਿਬ ਗੁਰੂ ਨੇ ਇਸ ਕਰਕੇ ਬਣਾਇਆ ਕਿਉਂਕਿ ਉਥੇ ਬੈਠ ਕੇ ਰੱਬ ਦੀ ਬੰਦਗੀ ਕਰਨ ਵਾਲੇ ਰੁਖਾਨੀਅਤ ਦਾ ਰਸ ਭਰ ਸਕਣ ਖਰ ਜਪੇ ਖਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਉਥੇ ਖਰਮੰਦਰ ਦੇ ਤਿੰਨ ਅਰਥ ਨੇ ਇਸ ਤੋਂ ਅੱਗੇ ਚੱਲੀਏ ਬਾਣੀ ਚ ਦੋ ਤੁਕਾਂ ਹੋਰ ਨੇ ਇਕ ਆਉਂਦੀ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ ਮੈਂ ਤਾਂ ਇਹ ਸ਼ਬਦ ਕਹਿ ਰਿਹਾ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਇਸ ਤੁਕ ਦੇ ਅਨਰਥ ਕਰਕੇ ਭੋਲੀ ਪਾਲੀ ਜਨਤਾ ਨੂੰ ਠੱਗਿਆ ਜਾ ਰਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਇਹ ਤੁਕ ਬਾਬੇ ਨਾਨਕ ਦੀ ਹੈ ਇਹਦੇ ਅਰਥ ਨੇ ਕਿ ਲਾਹੌਰ ਇੱਕ ਉਹ ਸ਼ਹਿਰ ਹੈ ਉਸ ਵੇਲੇ ਉਸ ਵਕਤ ਦੀ ਗੱਲ ਜਿਸ ਦਿਨ ਬਾਬਾ ਜੀ ਲਾਹੌਰ ਗਏ ਕਹਿਣ ਲੱਗੇ ਸਵਾ ਪੈਰ ਰਾਤ ਰਹਿੰਦਿਆਂ ਰੱਬ ਦੀ ਇਬਾਦਤ ਕਰਨ ਦੀ ਥਾਂ ਲੋਕ ਜੀਵ ਘਾਤ ਪੈ ਕਰਦੇ ਨੇ ਜਿਸ ਵੇਲੇ ਬੰਦਗੀ ਕਰਨੀ ਉਦੋਂ ਜ਼ਹਿਰ ਪਿਆ ਭੁੱਲਦਾ ਤੇ ਅਗਲੀ ਤੁਕ ਗੁਰੂ ਅਮਰਦਾਸ ਨੇ ਕਹੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਦੋਨੋਂ ਤੁਕਾਂ ਗੁਰੂ ਗ੍ਰੰਥ ਸਾਹਿਬ ਵਿਚ ਅੱਗੇ ਪਿੱਛੇ ਆਈਆਂ ਪਹਿਲੀ ਤੁਕ ਬਾਬੇ ਨਾਨਕ ਦੀ ਦੂਜੀ ਤੁਕ ਤੀਸਰੇ ਗੁਰੂ ਅਮਰਦਾਸ ਦੀ ਪਹਿਲੀ ਤੁਕ ਵਿਚ ਲਾਹੌਰ ਸ਼ਹਿਰ ਦਾ ਜ਼ਿਕਰ ਉਸ ਵਕਤ ਦੇ ਹਾਲਾਤ ਦੀ ਗੱਲ ਕੀਤੀ ਗਈ ਤੇ ਅਗਲੀ ਤੁਕ ਵਿਚ ਕਿਹਾ ਲਾਹੌਰ ਤਾਂ ਸ਼ਹਿਰ ਗਏ ਪਰ ਅੰਮ੍ਰਿਤਸਰ ਸਿਫਤੀ ਦਾ ਘਰ ਗੁਰੂ ਅਮਰਦਾਸ ਆਪ ਅੰਮ੍ਰਿਤਸਰ ਦੀ ਮੋੜੀ ਗੱਡ ਕੇ ਗਏ ਕਹਿਣ ਲੱਗੇ ਇਹ ਕੱਲਾ ਸ਼ਹਿਰ ਨਹੀਂ ਹੋਵੇਗਾ ਇਸ ਸ਼ਹਿਰ ਵਿਚ ਪਰਮਾਤਮਾ ਦੀ ਸਿਫਤ ਦਾ ਘਰ ਬਣੇਗਾ ਹੁਣ ਇਹਦੇ ਅਰਥ ਇਹ ਨੇ ਇਸ ਤੋਂ ਅੱਗੇ ਚੱਲੀਏ ਆ ਪਿੱਛੇ ਇੱਕ ਸ਼ਬਦ ਲਿਖ ਕੇ ਲਾਇਆ ਤੁਸੀਂ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਅਗਲੀਆਂ ਤੁਕਾਂ ਨੇ ਉੱਤਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਹੋਵੇ ਹੁਣ ਇਹਦੇ ਅਰਥ ਕੀ ਹੋਏ ਪਹਿਲਾਂ ਇਸ਼ਨਾਨ ਕਰੇ ਤੇ ਫਿਰ ਕਹਿ ਦਿੱਤਾ ਅੰਮ੍ਰਿਤ ਸਰਨਾ ਹੋਵੇ ਹੋ ਸਕਦਾ ਇਹਦੇ ਅਰਥ ਇਹ ਵੀ ਕੀਤੇ ਗਏ ਕਿ ਅੰਮ੍ਰਿਤਸਰ ਨਹਾਉਣ ਤੋਂ ਪਹਿਲਾਂ ਬਾਹਰ ਇਸ਼ਨਾਨ ਕਰ ਤੇ ਹਕੀਕਤ ਵਿਚ ਪੁਰਾਤਨ ਗੁਰਸਿੱਖ ਅੱਜ ਵੀ ਭਾਵਨਾ ਵਾਲੇ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਪਹਿਲਾਂ ਬਾਹਰ ਇਸ਼ਨਾਨ ਕਰਦੇ ਪਰ ਮੈਂ ਇਹਦੇ ਅਰਥ ਜੋ ਸਾਂਝੇ ਕਰਨੇ ਚਾਹੁੰਦਾ ਇਸ਼ਨਾਨ ਕਰੇ ਤੇ ਨਹਾਵੇ ਇਹ ਦੋ ਸ਼ਬਦ ਕਿਉਂ ਆ ਗਏ ਪਹਿਲਾਂ ਆਇਆ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਤੇ ਅਗਲੀ ਤੁਕ ਆ ਗਈ ਅੰਮ੍ਰਿਤਸਰ ਨਹਾਵੇ ਪਹਿਲੇ ਅਰਥ ਨੇ ਇਸ਼ਨਾਨ ਕਰੇ ਆਪਣੇ ਤਨ ਦੀ ਸ਼ੁੱਧੀ ਕਰੇ ਅੰਮ੍ਰਿਤਸਰ ਨਹਾਵੇ ਦਾ ਅਰਥ ਹੈ ਇਸ਼ਨਾਨ ਕਰਨ ਤੋਂ ਬਾਅਦ ਸਾਧ ਸੰਗਤ ਅੰਮ੍ਰਿਤ ਸਰੋਵਰ ਵਿਚ ਜਾਏ ਰੱਬ ਮੇਰ ਕਰੇ ਉਥੇ ਬਾਣੀ ਕਰਕੇ ਆਪਣੇ ਮਨ ਦਾ ਇਸ਼ਨਾਨ ਕਰਾਏ ਦੋਨੋਂ ਤੁਕਾਂ ਪਿੱਛੇ ਲਿਖੀਆਂ ਹੁਣ ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ ਭਾਈ ਸਾਹਿਬ ਪੜ੍ਹ ਕੇ ਗਏ ਸ਼ਬਦ ਇਸੇ ਤਰ੍ਹਾਂ ਕਈ ਤੁਕਾਂ ਨੇ ਜਿਨ੍ਹਾਂ ਨੂੰ ਅਸੀਂ ਆਪ ਰੋਜ਼ਮਰਾ ਜੀਵਨ ਚ ਵਰਤਨੇ ਹਾਂ ਪਰ ਗੁਰਮੁਖੋ ਦੇ ਅਰਥ ਉਥੇ ਢੁਕਦੇ ਨੇ ਮੈਂ ਇਸੇ ਗੁਰਮਤ ਸਮਾਗਮ ਦੀ ਲੜੀ ਵਿਚ ਇੱਕ ਬੇਨਤੀ ਕੀਤੀ ਸੀ ਕਿ ਅੱਜ ਅਸੀਂ ਕਾਰਾਂ ਤੇ ਦੇਖਣੇ ਪਿੱਛੇ ਲਿਖਿਆ ਹੁੰਦਾ ਇਹ ਪੇ ਦਾਤ ਤੇਰੀ ਦਾਤਾਰ ਆਮ ਲਿਖਣੇ ਇਹਦਾ ਮਤਲਬ ਹੈ ਕਿ ਆਹ ਜੋ ਗੱਡੀ ਆਹ ਜੋ ਕਾਰ ਤੂੰ ਦਿੱਤੀ ਇਹ ਤੇਰੀ ਦਾਤ ਹੈ ਇਹ ਚ ਕੋਈ ਸ਼ੱਕ ਨਹੀਂ ਪਰ ਅੱਧੀ ਤੁਕ ਅਧੂਰੀ ਤੁਕ ਨਾ ਵਰਤੀਏ ਮੇਰਾ ਖਿਆਲ ਹੈ ਜੇ ਇਸ ਮੁਕੰਮਲ ਤੁਕਾਂ ਦੁਆ ਨੂੰ ਬਿਆਨ ਕਰੀਏ ਤੇ ਅਰਥ ਸਮਝ ਪੈ ਜਾਣ ਇਹ ਪੇ ਦਾਤ ਤੇਰੀ ਦਾਤਾਰ ਦੇ ਅਰਥ ਕਾਰ ਨਕੀ ਜ਼ਮੀਨ ਨਕੀ ਪਹਿਲੀ ਤੁਕ ਕੇਤਿਆਂ ਦੁੱਖ ਭੂਕ ਸਦਮਾਰ ਪਰਮਾਤਮਾ ਕਈਆਂ ਨੂੰ ਤੂੰ ਦੁੱਖ ਦੇਣਾ ਕਈਆਂ ਦੀ ਜ਼ਿੰਦਗੀ ਚ ਭੁੱਖ ਦੇਣਾ ਕਈਆਂ ਨੂੰ ਕਿਸੇ ਕਿਸਮ ਦਾ ਰੋਗ ਲੱਗ ਜਾਂਦਾ ਤੇ ਕਈ ਵਾਰੀ ਭੁੱਖ ਦੇ ਦੁੱਖ ਦੇ ਬਿਮਾਰੀ ਦੇ ਚੱਲੇ ਕੋਈ ਬੰਦੇ ਜਦੋਂ ਤੇਰੇ ਦਰ ਤੇ ਡਿੱਗਦੇ ਨੇ ਇਹੋ ਜਿਹਾ ਜੁੜਦੇ ਨੇ ਕਿ ਬਿਮਾਰ ਰੋਗੀ ਦਾ ਰੋਗ ਵੀ ਚਲਾ ਜਾਂਦਾ ਤੇ ਸਦਾ ਲਈ ਜੁੜ ਵੀ ਜਾਂਦਾ ਮੇਰੇ ਪ੍ਰਮਾਤਮਾ ਤੂੰ ਰੋਗ ਵੀ ਉਹਦੇ ਵਾਸਤੇ ਦਾਤ ਬਣਾ ਕੇ ਦੇ ਦਿੱਤਾ ਕੇਤਿਆਂ ਦੁੱਖ ਭੂਕ ਸਦਮਾਰ ਇਹ ਪੇ ਦਾਤ ਤੇਰੀ ਦਾਤਾ ਇਸੇ ਤਰ੍ਹਾਂ ਇੱਕ ਸ਼ਬਦ ਆਉਂਦਾ ਕਾਦੀਆਂ ਮੈਂ ਆਰੰਭ ਵਿਚ ਬੇਨਤੀ ਕੀਤੀ ਕਿਸੇ ਤੇ ਤਰਕ ਨਹੀ ਪਰ ਸਚਾਈ ਤੋਂ ਜਾਣੀ ਹੋਵੋ ਗੁਰਮੁਖੋ ਜਪਜੀ ਸਾਹਿਬ ਵਿਚ ਇੱਕ ਤੁਕ ਆਉਂਦੀ ਹੈ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਪ੍ਰਿੰਸੀਪਲ ਸਾਹਿਬ ਸਿੰਘੋਣਾ ਨੇ ਟੀਕਾ ਕੀਤਾ ਤੇ ਇਸ ਤੁਕ ਦੇ ਅਰਥ ਕਰਦੇ ਉਨ੍ਹਾਂ ਨੂੰ ਕਹਿਣਾ ਪੈ ਗਿਆ ਕਿਉਂਕਿ ਕਾਦੀਆਂ ਨਾਲ ਸੰਬੰਧਿਤ ਕੁਝ ਲੋਕ ਕਾਦੀਆਂ ਜੋ ਗੁਰਦਾਸਪੁਰ ਵਿਚ ਟੀਕੇ ਵਿਚ ਸ਼ਬਦ ਖਾਸ ਕਰਕੇ ਲਿਖੇ ਨੇ ਉਨ੍ਹਾਂ ਇਹ ਪ੍ਰਚਾਰ ਕਰ ਦਿੱਤਾ ਕਿ ਦੇਖੋ ਬਾਣੀ ਵਿਚ ਗੁਰੂ ਕਹਿ ਗਿਆ ਕਿ ਵਕਤ ਨਾ ਪਾਇਓ ਕਾਦੀਆਂ ਕਿ ਕਾਦੀਆਂ ਵਾਲਿਆਂ ਨਾਲ ਨਾ ਕੋਈ ਲੜਾਈ ਲੈ ਲਿਓ ਕਿਉਂਕਿ ਤੇ ਬਾਬੇ ਨੇ ਬਾਣੀ ਚ ਲਿਖ ਦਿੱਤਾ ਲੋਕ ਮੰਨਣ ਲੱਗ ਪਏ پر بانی وچ ایتھے قادیاں دا ارتھ شہر قادیاں نہیں، سمے نال بولی چینج ہوئی، شبد کھائے قاضی پر بانی وچ شبد آندا قاضی، شبد کھائے کاغذ پر بانی وچ شبد آندا کاغذ، وقت نہ پایو قادیاں ایتھے وقت نہیں، وقت درت سیاپا جن لڑائی نہیں، شبد کھائے وقت، وقت درت سما، کہن لگے جس دن پرماتما نے سرشتی بنائی اسلام نال سبندت قاضی ویر جڑے روحانیت وچ پہنچے نے وہ رب دا شکر ضرور کرن گے، پر وہ کدی نہیں کہن گے سی سمے نو لب لیا جدن رب نے سنسار بنایا، یہ ارتھے نے پر انرتھ ہوئی گئے۔ ہن اج اسی آنند صاحب پڑھنے، کل ایک بینتی کیتی سی کہ سچ تے جھوٹ، اصل تے نقل، اے دے تو آپاں ضرور اندر سچیت ہوئی، کیونکہ کل ایک شبد سی اساڈے لوکاں نوں کیا جاندہ ہے کہ شردا چاہی دیئے، جس تے مرضی شردا بنا لو، رب تا کیول شردا ویکھدا ہے۔ تے کل میں عرض کیتی سی مارو تھل دی ریت تپ دیئے پر خرن دی شردا کہندی ہے، اکھاں کہندیاں نے کہ سامنے پانی میرے وال آ رہا ہے، پر چیتے رکھیو او دی شردا نال کدی چمک دی ریت پانی نہیں بنی، ریت ریت ہی رہندی ہے، او دی شردا نے تے کیا پانی ہے۔ سڑک تے تردے ہو، آ گرمی ہن پینی ہے، تے دوروں انج سڑک تے پرتیت ہوے گا جویں پانی دیاں لہراں آ رہی نے، تے جے میری شردا کہندی ہے کہ سامنے سڑک تے پانی ہے، چیتے رکھیں اس شردا نو سمجھ، جے تو تپ دے کوئی پٹھ نو پانی سمجھی بیٹھا ہے، تیری شردا نے کدی پانی نہیں بنانا، اگ نے اگ ہی رہنا۔ گرو گرنتھ صاحب دی بانی نے شردا دے متعلق بھی بہت سارے بچن کیتے۔ کل ایک شبد سی، دیکھو میں اپنے سینے تو تہاڈے نال کوئی سانجھ پانا ہے، کیونکہ میں گرو گھر دا کھانا وا، میرے بچے گرو گھر دا کھاندے نے، گھر وچ رکھیا ایک کتا جنوں کوئی سمجھ نہیں، وہ بھی مالک دی روڑی تے بیٹھا بھونکدا سچیت کردا، تے میرا خیال ہے ہر سکھ نوں جڑا بابے دے گھر وچ بیٹھا ہے او دا فرض بنتا ہے وہ سچیت ہو کے بنا کسے میل تو سنگت نوں سچیت ضرور کرے۔ ایتھے کچھ بینتیاں کھور نے کہ گرو اکھوانا بہت سوکھ ہے، پیک پانے بہت سوکھے نے، بابا جی نے بانی چ کچھ پرمان دیتے نے، بھائی صاحب نے شبد پڑھیا تے میرے من چ ایک پرمان آیا، گرو گرنتھ صاحب دے وڈہنس راگ دی وار ہے، او دے دو شلوک پڑھو بانی دے وچ رہ کے۔ پہلے شلوک وچ کیا کہ بگلا تے خنس، انہاں دونوں دے کدی تسی شریر ول تکو تے میرا خیال ہے اکھاں پلیکھا کھا جان گیاں، ای سمجھن گیاں بگلا تے خنس اکو ہی جاتی نال سبندھ دو پنچھی، پر نہیں، بانی وچ بچن ہوندا ہے کہ ایک دن بگلے تے خنس دا آپسی سنواد ہویا، تے شبد دی روشنی وچ بگلے نے کیا خنس کہ میں اج پانی وچ تر کے تینوں دکھاواں گا، خنس نے کیا پلیا تو چھڈ، توں پانی وچ تر نہیں سکدا، اونے کیا حد ہو گئی کہ تیری چونج وی لمی، تیری گردن وی لمی، رنگ تیرا وی کھمباں دا چٹا تے میرا وی رنگ چٹا، دونوں دا پیک اکو جہا ہے، جے توں پانی وچ تر سکنا ہے تے میں کیوں نہیں تر سکدا۔ اگو خنس نے کیا وہ پولیا چیتے رکھی، چونج تیری وی لمی ہے، چونج میری وی لمی ہے، پر دونا دے اخلاق وچ بڑا فرق ہے، تو چونج نال ڈڈیاں تے مچھیاں چوننا ہے، میں اپنی چونج نال کیول قیمتی موتی کھانا، تیری چونج دی ورتوں تے میری چونج دی ورتوں ایک ہے۔ دوسری گل کہ میں مان سروور تے رہنا وا، تو چھپڑاں دے کناریاں تے رہن والیاں، تو چکڑ وچ اپنی چونج ڈوبنا ہے، پر بگلے نو پلیکھا لگ گیا کہ میرے پیچھے اینے بگلے خور بیٹھے نے، مینوں کسے دی کی پرواہ، او خنس دی ریس کر کے پانی تے ترن لگا، کھمب رب نے ضرور دتے سن پر ترن والی جگتی نہیں سی دتی، ہنس پانی تے تر سکدا ہے بگلا کدی نہیں۔ گرو گرنتھ صاحب نے پھر پرمان دتا، کہن لگے خنسا ویک ترندیاں بگا پہ آیا چاؤ، من چا گیا لوگ پتا جی کہندے نے، من چا گیا لوگ سات تن تن سات گرو کہندے نے، تے میں کیوں نہ گرو گوبند سنگھ ورگا بن جاواں، حضور نے کیا ہنساں ویکھ ترندیاں بگاں پہ آیا چاؤ، تے کچھ دنوں تو بعد ڈوب موے بگ بپڑے سر تل اوپر پاؤں. بگلا کھمب چٹے بنا سکدا ہے پر پانی وچ ترن دی دات تا رب نے دینی ہے. چیتے رکھو کھمب چٹے بنان دے نال کدی بگلے پانی وچ تر نہیں سکدے. اس تو اگلی تک ول دھیان دیا جی. میں بانی وچ ایک ہور عرض کراں کہ گرو کال وچ گرو صاحبان وقت دی حکومت کول گئے نے پر چیتے رکھو سچ دے پجاری کافلے دی اوٹ تھلے نہیں چلے. تین میں ادارنا دینیاں نے. وقت دے بادشاہاں نو گرو نانک دی جوت ملی انہاں لوکاں نے تشدد وی کیتا ظلم وی کیتا پر چیتے رکھو گرو دا ملاب اس کر کے نہیں سی کہ کسے دی بہو بیٹی دا الزام لگا ہوئے. گرو بادشاہ نو ادو ملیا جدو انہیں مظلوماں دی بان پکڑی اپنا سر تا دے دیتا پر مظلوم دا سر نہیں کٹن دیتا. کی کوئی گرو دی برابری کرے گا؟ آؤ اتہاس دیاں میں صرف تینوں ادھارنا دینیاں نے اس کر کے کہ تسی گرو گرنتھ صاحب دا 300 سالہ پر منا رکھو. آد گرو نانک بابر نو ملے نے ایمنا باد دی ترتی تے ملے نے پر یاد رکھو اس کر کے نی گرو نو پکڑ کے قید وی سٹیا گیا. کسے نے دوش لا دیتا ہوئے کہ کسے ابلا نو برا تکیا کسے ابلا دا ست بھنگ کیتا بابے نانک نو اس کر کے قید وی سٹیا گیا کہ ایک فقیر کھے جڑا سڑے کوئی گھراں دے خط وچ نعرہ مارن آیا. بابے نے بانی وچ چار شبد اچارن کیتے بابر دے نال سبندت. انہاں وچوں میں ایک دو شبد تواڈے نال سانجھا کر دینا. بابا جی بابر نو ملے پر انہاں ملدیاں جڑے شبد کہن لگے خراسان خسمانہ کیا ہندوستان ڈرایا. ایک آپ دے گیات لئی ہور عرض کراں کہ سب تو پہلا ہندوستان شبد بابے نانک نے اپنی رسنا تو گرو گرنتھ صاحب جڑی بانی اچارن کیتی خود اچارن کیتا. خراسان خسمانہ کیا ہندوستان ڈرایا آپے دوش نہ دئی کرتا جم کر مغل چڑھایا ایتی مار پئی کر لانے تے کی درد نہ آیا. دیکھو یہ شبد کیسے کمال دے اندر نو ون دیندے نے. کہن لگے انے لوگ مار سٹے تیرے سینے وچ درد نہیں پیدا ہویا تے پرماتما لی شبد ورتے کرتا تو شبنا کا سوئی جے سکتا سکتے کو مارے تامن روشنا ہوئی جے طاقتور طاقتوار نال ٹکر لوے تے مینو کوئی روس نہیں تے جے گواں دے وگ تے شیر پہ جاوے تے پھر گواں دے وگ دے مالک نو پوچھیا جاندا تو کتے سی. کرتا تو شبنا کا سوئی جے سکتا سکتے کو مارے تامن روشنا ہوئی سکتا شی مارے پہ وگیں خسم ساپ پرسائی تے لوکاں دے کٹے کوئی تن دیکھ کے کیا کہ رتن وگاڑ وگویا وگویا کتی مویا سار نہ کہ. بابر نو ملے پر انصاف دی آواز بلند کر لی رولدیاں دے خاک وچ آواز بلند کر لی. چیتے رکھو کیر نے پاندیاں ہوئیاں عورتاں دے اترو پونجن دے لی نہ کہ کدے جڑے گرو دی برابری کر کے بیندے نے. خرانگی دی گل کہ رہت اور کچھ اور کماوت من نی پریت مکھوں گنڈ لاوت جان نخار پربو پربین بار دے چولیاں نہ رب کدی نی ریجیاں بار پیکنا کاؤں پین اور اپدیشاں آپ نہ کرے آوت جاوت جنمے مرے. لوکاں نو کھمب لے کے کہنا کہ فلانی دی بہو بیٹی نو بہو بیٹی جانیو تے اپنا کردار نگر جانا گرو جی کہنے کو جے بندے آوت جاوت جنمے مرے. دوسرا پرمان گرو ارجن دے بادشاہ جہانگیر نو ملے. اے اتہاس دے پنے نے تواری کی حقیقت ہے انو اسی پردہ نہیں پا سکدے. جہانگیر لاہور دی ترتی تے اونے خزور نو بلایا امرتسر تو گرو ارجن دیو گئے پنج سکھ نال گئے نے پائی بدی چند پائی پرانا پائی پیڑا. کتے نہیں گرو کیا کہ سڑکاں دے کنارے خزوم کٹھے کر دیو کہ دسیاں جائے میرے نال کنے کو لوگ نے. کہن لگے سچ دا پجاریاں سچ نے کدی سڑنا نہیں میں تا سر تلی تے لگ کے لاہور دی ترتی نو جاواں. پنج سکھ گئے تن گرو ارجن دیو انہاں نو تتی توی تے بٹھایا گیا. قصور کی صرف اینی گل کہ ساڈی مرضی مطابق گرو گرنتھ صاحب دی بانی وچ شبد لکھ دیو. قصور کی کہ جہانگیر او دا پتر خسرو ਤਰਨ ਤਾਰਨ ਇਤਿਹਾਸ ਕਹਿੰਦਾ ਹੈ ਆਇਆ ਲੰਗਰ ਵਿਚ ਪ੍ਰਸ਼ਾਦਾ ਛਕਿਆ ਤੇ ਉਹਨੇ ਦੋਸ਼ ਲਾਇਆ ਕਿ ਤੁਸੀਂ ਹਕੂਮਤ ਦੇ ਬਾਗੀ ਨੂੰ ਲੰਗਰ ਕਿਉਂ ਛਕਾਇਆ ਤੇ ਗੁਰੂ ਨੇ ਉੱਤਰ ਦਿੱਤਾ ਚੇਤੇ ਰੱਖੀ ਜਿਸ ਲੰਗਰ ਵਿਚ ਤੇਰੇ ਪੁੱਤਰ ਨੇ ਰੋਟੀ ਖਾਧੀ ਇਸ ਲੰਗਰ ਵਿਚ ਕਦੀ ਤੇਰੇ ਬਾਪ ਨੇ ਵੀ ਰੋਟੀ ਖਾਧੀ ਸੀ ਅਕਬਰ ਵੀ ਆਇਆ ਸੀ ਪਰ ਸਮਰੱਤ ਗੁਰੂ ਸੱਚਾ ਗੁਰੂ ਕੀ ਹੈ ਤੱਤੀ ਤਵੀ ਤੇ ਬੈਠੇ ਸੀਸ ਵਿਚ ਰੇਤਾ ਪਾਇਆ ਬੀਬੀਓ ਭੈਣੋ ਤੁਸੀਂ ਵੱਡੀ ਤਾਦਾਦ ਵਿਚ ਅੱਜ ਆਈਆਂ ਜੇ ਪੁਰਾਤਨ ਸਮੇਂ ਗੁਰੂ ਅਰਜੁਨ ਦੇਵ ਜੀ ਦਾ ਪੁਰਬ ਆਉਂਦਾ ਸੀ ਤੇ ਬੀਬੀਆਂ ਪੰਜ ਪੰਜ ਸੱਤ ਸੱਤ ਘਰਾਂ ਵਿਚ ਇਕੱਠੀਆਂ ਹੋ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਸਨ ਇਸ ਕਰਕੇ ਕਿ ਜਿਹੜੀ ਠੰਡ ਗੁਰੂ ਅਰਜੁਨ ਦੇਵ ਦੇ ਅੰਦਰ ਦੀ ਜਿਹਨੂੰ ਤਵੀ ਵੀ ਤਪਾ ਨਹੀਂ ਸਕੀ ਰੱਬ ਮਿਹਰ ਕਰੇ ਉਹ ਠੰਡ ਕਿਤੇ ਸਾਡੇ ਅੰਦਰ ਵੀ ਵਰਤ ਜਾਏ ਜੇ ਕਿਤੇ ਇਸ ਸਮਾਗਮ ਵਿਚੋਂ ਕੁਝ ਖੱਟ ਕੇ ਜਾਣਾ ਨਾ ਸਵਾਦ ਤਾਂ ਹੈ ਇਹਨਾਂ ਪ੍ਰਬੰਧਕ ਦੇ ਕਰਨ ਦਾ ਤੇ ਆਪ ਦੇ ਮੰਨਣ ਦਾ ਜੇ ਸੱਚਮੁੱਚ ਗੁਰੂ ਅਰਜੁਨ ਦੇਵ ਦਾ ਸ਼ਹੀਦੀ ਪੁਰਬ ਆ ਰਿਹਾ ਤੁਸੀਂ ਗੁਰਦੁਆਰਿਆਂ ਵਿਚ ਦੁਪਹਿਰੇ ਸੁਖਮਨੀ ਸਾਹਿਬ ਕਰੋ ਤੇ ਕਦੀ ਫੀਲ ਕਰੋ ਕਿ ਇਸ ਧੁੱਪ ਵਿਚ ਤਾਂ ਇਸ ਬਾਣੀ ਦਾ ਉਚਾਰਨ ਕਰਤਾ ਤੱਤੀ ਤਵੀ ਤੇ ਬੈਠਾ ਤੇ ਸੱਚੇ ਪਾਤਸ਼ਾਹ ਸੀ ਤੇਰੀ ਬਾਣੀ ਇੰਨੇ ਸੁੱਖ ਵਿਚ ਵੀ ਨਹੀਂ ਪੜ ਸਕਦੇ ਹਜ਼ੂਰ ਤੱਤੀ ਤਵੀ ਤੇ ਬੈਠੇ ਦੂਸਰੀ ਮੁਲਾਕਾਤ ਸੀ ਸੀਸ ਵਿਚ ਰੇਤਾ ਪਿਆ ਇਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਕਿ ਜਿਹਦੇ ਸੀਸ ਤੇ ਕਦੀ ਸੀ ਕਲਸ ਝੁਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ ਕਲਗੀਆਂ ਲਵਾ ਲੈਣੀਆਂ ਚੋਲੇ ਪਾ ਲੈਣੇ ਚੇਤੇ ਰੱਖੋ ਜਿਹਦੇ ਸਿਰ ਤੇ ਚੌਰ ਝੁਲਦੀ ਸੀ ਉਹਦੇ ਸਿਰ ਉੱਤੇ ਰੇਤਾ ਪਿਆ ਪਰ ਉਸ ਗੁਰੂ ਦੇ ਮੁੱਖ ਵਿਚੋਂ ਸੀ ਵੀ ਨਹੀਂ ਨਿਕਲੀ ਜਿਹਦੇ ਸੀਸ ਤੇ ਕਦੀ ਸੀ ਕਲਸ ਝੁਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ ਖਾ ਕੇ ਦੇਖ ਦੇ ਵਿਚ ਉਬਾਲਿਆਂ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ ਸੀਨਾ ਤਪਦਾ ਜੱਗ ਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾ ਰਿਹਾ ਸੀ ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ ਔਖੀ ਗੱਲ ਕਹਿ ਅਮਲ ਕਮਾਣ ਵਾਲੀ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ ਤੱਤੀ ਤਵੀ ਤੇ ਸੁਖਮਨੀ ਗਾਉਣ ਵਾਲੀ ਕੌਣ ਕਰੇਗਾ ਬਰਾਬਰੀ ਇਸ ਦੀਨ ਦਿਆਲ ਗੁਰੂ ਦੀ ਇਸ ਤੋਂ ਅੱਗੇ ਚੱਲੋ ਨੌਵੇਂ ਪਾਤਸ਼ਾਹ ਮੈਂ ਸਿਰਫ ਟਿਊਕ ਮਾਤਰ ਤਿੰਨ ਚਾਰ ਪ੍ਰਮਾਣ ਦੇਣੇ ਨੇ ਇਤਿਹਾਸ ਵਿਚੋਂ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਲਾਉਂਦੇ ਨਹੀਂ ਜੰਜੂ ਪਾਉਂਦੇ ਨਹੀਂ ਪਰ ਜਿਸ ਦਿਨ ਤਿਲਕ ਤੇ ਜੰਜੂ ਨੂੰ ਖਤਰਾ ਹੋਇਆ ਉਸ ਦਿਨ ਹਜ਼ੂਰ ਕਿਰਪਾਲੂ ਨੇ ਫਰਿਆਦ ਕਰਨ ਵਾਲਿਆਂ ਨੂੰ ਘਰ ਨੂੰ ਤੋੜ ਦਿੱਤਾ ਧੰਨ ਧੰਨ ਸਤਿਗੁਰੂ ਕੇਵਲ ਗੁਰੂ ਨਾਨਕ ਦੀ ਜੋਤ ਹੈ ਕਿਉਂ ਨਹੀਂ ਕਹਾਂਗੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਫਰਿਆਦ ਕਰਨ ਆਏ ਉਹਨਾਂ ਨੂੰ ਘਰਾਂ ਨੂੰ ਤੋੜ ਦਿੱਤਾ ਆਪਣੇ ਪੁੱਤਰ ਦੇ ਸਿਰ ਤੇ ਖੱਤ ਰੱਖ ਕੇ ਕਿਹਾ ਬੇਟਾ ਮੈਨੂੰ ਤੂੰ ਕਹਿ ਕੋਈ ਮਹਾਂਪੁਰਖ ਆਪਣੇ ਤਨ ਦਾ ਬਲਿਦਾਨ ਦੇਵੇ ਤੇ ਤਾਂ ਬਚਣਗੇ ਤੇ ਤੂੰ ਮੈਨੂੰ ਉੱਤਰ ਦਿੱਤਾ ਹੈ ਕਿ ਆਪ ਤੋਂ ਵੱਡਾ ਮਹਾਂਪੁਰਖ ਕੌਣ ਹੈ ਮੈਂ ਚੱਲਾਂ ਵਾਂ ਪਰ ਯਾਦ ਰੱਖੀ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ ਨੌ ਸਾਲ ਦੀ ਉਮਰ ਜਿਸ ਗੁਰੂ ਦਾ ਕੋਈ ਮੁਕਾਬਲਾ ਕਰਨ ਲਈ ਜੰਮੇ ਉਸ ਨੇ ਨੌ ਸਾਲ ਦੀ ਉਮਰ ਵਿਚ ਕਿਹਾ ਸੱਚੇ ਪਾਤਸ਼ਾਹ ਕਿ ਜੇ ਮੈਨੂੰ ਪਿਤਾ ਦਾ ਸੀਸ ਦੇ ਕੇ ਲੱਖਾਂ ਰੋਂਦੇ ਵਿਲਕ ਦੇ ਬੱਚਿਆਂ ਦੇ ਬਾਪ ਦੇ ਸੀਸ ਵੱਜ ਜਾਣ ਤੇ ਮੈਂ ਤੇਰੇ ਚਰਨਾਂ ਵਿਚ ਨਮਸਕਾਰ ਕਰਨਾ ਹਜ਼ੂਰ ਗੁਰੂ ਤੇਗ ਬਹਾਦਰ ਜੀ ਗਏ ਚਾਂਦਨੀ ਚੌਂਕ ਵਿਚ ਸ਼ਹਾਦਤ ਦਾ ਜਾਮ ਪੀਤਾ ਪਿਛਲੇ ਦਿਨੀ ਮੈਂ ਸ਼ੀਸ਼ਗੰਜ ਬੇਨਤੀ ਕਰਕੇ ਆਇਆ ਕਿ ਦੇਖੋ ਪਿੰਜਰਾ ਇਹੋ ਜਿਹਾ ਨਾ ਗੁਰੂ ਤੇਗ ਬਹਾਦਰ ਖਲੋ ਸਕਦੇ ਨੇ ਨਾ ਬੈਠ ਸਕਦੇ ਨੇ ਨਾ ਪਿੱਛੇ ਉਹ ਢੋ ਲਾ ਸਕਦੇ ਨੇ ਕਿਉਂਕਿ ਵਿਚ ਤਿੱਖੇ ਸਲਾਖਾਂ ਨੇ ਤਿੱਖੇ ਸੂਹੇ ਨੇ ਸਾਹਮਣੇ ਤਿੰਨ ਸਿੱਖ ਸ਼ਹੀਦ ਕੀਤੇ ਗਏ ਤੇ ਜਿਸ ਦਿਨ ਹਜ਼ੂਰ ਨੂੰ ਸ਼ਹੀਦ ਕੀਤਾ ਜਾਣਾ ਕਾਜ਼ੀ ਕੋਤਵਾਲ ਤੇ ਜਲਾਦ ਆਏ ਕਾਜ਼ੀ ਦਾ ਨਾਮ ਜਲਾਦ ਦਾ ਨਾਮ ਤੇ ਕੋਤਵਾਲ ਦਾ ਨਾਮ ਇਤਿਹਾਸਕਾਰਾਂ ਨੇ ਦਿੱਤਾ ਕਾਜ਼ੀ ਅਬਦੁਲ ਵਾਹਬ ਕੋਤਵਾਲ ਅਬਦੁੱਲਾ ਤੇ ਜਲਾਦ ਜਲਾਲੂਦੀਨ ਕਾਜ਼ੀ ਨੇ ਕਿਹਾ ਸੀ ਕਿ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਕਾਜ਼ੀ ਖਾਂ ਮੇਰਾ ਬਾਪ ਵੀ ਕਾਜ਼ੀ ਮੇਰਾ ਦਾਦਾ ਵੀ ਕਾਜ਼ੀ ਕੋਤਵਾਲ ਨੇ ਕਿਹਾ ਮੈਂ ਖਾਨਦਾਨੀ ਕੋਤਵਾਲ ਖਾਂ ਤੇ ਜਲਾਦ ਨੇ ਕਿਹਾ ਮੈਂ ਖਾਨਦਾਨੀ ਜਲਾਦ ਖਾਂ ਪਰ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੀ ਜੋਤ ਨੇ ਕਿਹਾ ਕਹਿਣ ਲੱਗੇ ਕਿਤਨਾ ਸੋਹਣਾ ਰੱਬ ਨੇ ਸਬੱਬ ਬਣਾਇਆ ਤੂੰ ਖਾਨਦਾਨੀ ਕਾਜ਼ੀ ਜਲਾਦ تے کوتوال میں خاندانی شہید ہاں میرا دادا بھی شہید گئے میں بھی شہید ہاں تے چیتے رکھی میرے پوتے بھی شہادت دا جام پین کوئی خیر گرو ست گرو سمرتھ دے مقابلے تے اردو وچ دو سطر کسے لکھیاں نے میرے ازداد سے مجھ کو ملا کا ورثہ شہادت کا میرے بزرگاں تو میری وراثت وچوں میرے ازداد سے مجھ کو ملا کا ورثہ شہادت کا میری اولاد کی جاگیر کا جام شہادت کی ایسے دین دیال ستگرو تن گرو تیگ بہادر جی نے شہادت دا جام پیتا اس تو اگلیری میں ایک بینتی کھور کر کے اپنے سبجیکٹ نو سنکوچن وال ضرور آوانگا گرو کال وچ وقت دے بادشاہ نے حضور نو گرفتار کیتا پر چیتے رکھو او گرفتاریاں او پیشیاں کسے دے جیون نو کلنکت کر کے نہیں او اس کر کے سن کہ دبیاں ہویاں کچلیاں ہویاں تے جنہ دا کوئی بھی نہیں سی انہاں دے خاق وچ نعرہ مارنا تے انہاں دی بان پکڑن کر ست گرو گرو گوبند سنگھ انہاں دے سبندھ وچ پچھلے سماگم وچ وی ایک بینتی کیتی سی کہ سیانے بندے او نے کہ جڑے سچائی نو سچائی قبولن حقیقت نو حقیقت منن اللہ یار خان جوگی اس مسلمان ویر نے کچھ سطر لکھیاں نے گرو گوبند سنگھ دے سبندھ وچ او کہندا دنیا دے لوگو ایک کرتار دی رب دی تے دوجی بابے نانک دی سو کھا کے کہنا کہ گرو گوبند سنگھ دا نہ کوئی سانی ہو سکے نہ کوئی خیر تے نہ کوئی کھوے او سترہ نے کہ انصاف کرے جی میں زمانہ تو یقین ہے دنیا دے لوگو انصاف کر کے دیکھو انصاف کرے جی میں زمانہ تو یقین ہے کہہ دو گرو گوبند کا سانی کی نہیں ہے کرتار کی سوگند نانک کی قسم ہے جتنی بھی ہو تعریف گوبند کی وہ کم ہے ہر چند میرے خات میں پرزور قلم ہے اے درتھ پاویں میں اپنے خات چ قلم پکڑ کے گرو گوبند سنگھ بارے لکھن لگا پر کہندا ہے ہر چند میرے خات میں پرزور قلم ہے ست گرو کے لکھوں وصف کہاں تابے رقم ہے ایک آنکھ سے بلبلا کیا کل باہر کو دیکھے ساحل کو دیکھے منج دھار کو دیکھے یا لہر کو دیکھے یہ دے ارتھ نے کہ گرو گوبند سنگھ میں ایک بلبلا ماں تے توں ایک سمندر ہے ایک بلبلے دی کی ہستی کہ سمندر دیاں لہراں دا انت پا جائے ایک بلبلے دی کی ہستی کہ سمندر دی گہرائی ماپ سکے ایک بلبلے دی کی ہستی کہ سمندر دا تھا پا سکے او کہندا گرو گوبند سنگھ سمندر نے تے میری قلم ایک بلبلے دی طرح ہے جڑی اگلی گل انہیں کہی میں اصل چ او سانجی کرنی چاہنا او کہندا ہندوستان وچ 68 تیرتھ نے آپ سب نو پتہ ہے ہندوستان وچ انیکاں پیر پیغمبراں انیکاں پیراں مہاپرکھاں ولیاں دے استھان نے پر کہندا دنیا دے لوکو ہندوستان وچ ایک تیرتھ ایسا ہے کہ اس دا کوئی سانی نہیں پوچھا کیڑا کہن لگا چمکور دی گڑی جتھے باپ نے اپنے پتراں دے ٹکڑے کھندے اکھاں نال تکے کہندا میرا من تے کہندا سورج نے وی روشنی انہاں ٹکڑیاں تو لئی او دے خیال دی اڈاری ہے او لکھدا بس ہند میں ایک تیرتھ ہے یاترا کے لیے بس ہند میں ایک تیرتھ ہے یاترا کے لیے کٹائے باپ نے بچے یہاں خدا کے لیے کٹائے باپ نے بچے یہاں خدا کے لیے چمک ہے میر کی چمکور تیرے ذروں میں جہیں سے بن کے گئے ستارے آسماں کے لیے چمکور گڑی دے ٹکڑے اے دے لشک اے دی چمک ستاریاں وچوں چمک دیے میری بینتی ہے تواڈے چرنا چ کہ جڑے لوک بانی دے اکھراں دی راجنیتی کھیڈ دے نے کھما کرو نہ تو سچیت رکھو میں ارج کیتی قادیاں دے ارتھ قاضی ہے امرتسر دے ارتھ بانی بھی ہے ہرمندر دے ارتھ ہرمندر تے سنسار بھی ہے حیرانگی دی گل ادھی توک سانو پڑھا دیتی کہ بانی وچ کہہ دیتا سنت ساجن پہ سر سے پہلی توک نہ کسے دسی کہ دکھ روگ سنتاپ اترے سنی سچی بانی سچی بانی لکا دیتی اگلی توک اگے کر دیتی گرو امرداس کہندے نے دکھ کٹے گئے روگ کٹے گئے جدو تن گرو گرنتھ صاحب دی سچی بانی نو سنیا پھر کی ہویا کہن لگے سنت ساجن پئے سرسے ایتھے سرسا شہر نہیں سرسے شبد ہے بانی وچ بڑے ہوندے نے ساون دے مہینے چ ہوندا ہے کہ ساون سرسی کامنی اس سرسے نو تاں بنا لاں گے شہر تے سرسی دے ارتھ کتوں لاواں گے کوئی بستی بناواں گے نہیں سنت ساجن پئے سرسے سرسے دار تے رس سہت جنہاں نے بانی سنی رکھے اندر نو وی پرماتما نے رس دے نال بھرپور کر دتا اے دے ارتھ اے نے میں آرمب چ عرض کیتی سی کہ نقل نقل کی کہے ایتھے ایک ہور بینتی عام طور تے کیا جاندہ ہے کہ جے منک دے تاری نہیں ہوئے گا تے بانی کون پڑھ کے سنائے گا میں ایک بینتی کراں اج تا چلو پڑھیا لکھیا جوگ آ گیا کمپیوٹر کا ہے انٹرنیٹ کا ہے موبائل کا ہے پہلا پنڈ وچ ایک ادا پڑھیا ہوندا سی چٹھی آ جاندی سی سارے جیاں نو وقت پی جاندا سی یہ پڑھے گا کون پڑھن والا کوئی نہیں سی دیکھو کیسی ہوشیاری لوگ کھیڈتے ہیں شبد گرو گرنتھ صاحب دا لیندے نے جتھے آ گیا نا ستگر کے چرن دھوئے تے پیواں شبد گرو گرنتھ صاحب دا لینا پیر اپنے اگے کر دے میں اتھے ایک پرمان دینا چاہنا ایک ان پڑھ بیبی ہے وہ پتی گیا پردیش وچ کتے نوکری کردا ہے انہیں اپنی گھر والی نو پائی چٹھی تے چٹھی اتے انہیں پہلا لکھا میری پیاری پتنی دھیان دیا جی وہ بیچاری چٹھی لے کے چلی گئی پڑھے لکھے کول ہن پڑھے لکھے بندے نے پہلی عبارت یہی پڑھنی ہے میری پیاری پتنی پر چیتے رکھو چٹھی پڑھنے والا جے اے کہن لگ پوے میری پیاری پتنی پھر وہ ساما جتیاں دا ہوندا پیاری پتنی تو ہوندی ہے جن نے لکھیا ہن جے کوئی چٹھی پڑھنے والا اے دے ارتھ اے کرن لگ پوے کہ میری پیاری پتنی چیتے رکھو بانی پڑھنے والے سکھا تو بول گرو دے سنا پر چیتے رکھی خسم دی بانی خسم دی رہن دے پڑھنے والے تو خسم بندا یتن نہ کر بانی دے ارتھ کیوں ارتھ کرنے کا حضور کرپالو جی نے بانی جو پرمان میں دے رہا سا کہ خنسا ویک ترندیاں بگا پہ آیا چاؤ پر ڈوب موے بگ بپڑے سر تل اوپر پاؤں اگلی توک کیڑی کھیں اگلی توک ہے میں جانیا وڈ خنس ہے میں سمجھدا سا بڑا وڈا خنس ہے کہن لگے تا میں کیتا سنگ تا او دے کول میں بہن لگا پر جے جانا بگ بپڑا تا جنم نہ دیندی انگ جے پہلا پتا لگ جاندا بگلا ہے تے میں کدی دے نیڑے ٹوک کے بیٹھدا ہاں اے گرو گرنتھ صاحب دا فیصلہ تھا تن گرو گرنتھ صاحب دی بانی جو شبد پڑھیا گیا میں مکمل کراں امرت سار ستگر ستوادی گرو بانی امرت سار ہے ستوادی ست نال بھرپور ہے جت ناتے کوا خنس ہووے جدے بھی شنان کرن والے کان ہی خنس ہو جاندے نے ایسے کر کے بانی وچ کیا گیا اسی پڑھنے گر دریاؤ سدا جل نرمل ملیا درمت میل کرے ستگر پائیے پورا نامن پشو پریتو دیو کرے بانی نے کیا گرو گرنتھ صاحب نے امے درشت شبھ کرے خرے اگ پاپ سکل مل گرو دی درشتی وچو امرت نکلدا اے تک جڑے روز ہرمندر صاحب دے درشن کردے ہو نا ای ٹی سی تے ویکھو بیبی جی نے کپرالا کیتا ہے سنگھ صاحب ہرمندر صاحب تو ہوندے نے کیرتنی گرسکھ ہرمندر صاحب تو ہوندے نے تسی گھراں وچ بیٹھے ہرمندر صاحب تو کیرتن سن دے ہو اینی رب دی دیا ہے او دیکھو ایک ہور وی طریقہ جتھے پرپنچ دا پنڈاں وچ بیچاریاں بیبیاں گھر کام کردیاں نے وہ ود تو ود کھیتاں جان گیا جا چھ مہینیاں بعد کپڑے لینے نے کپڑے والی دکان تے سودا لین تر گیا وہ گھر دی چار دیواری چ نے اڈمبر کرن والے کی کردے نے لائیاں چنڈیاں پانچ پانچ سات سات ٹرالیاں گڈیاں کٹھیاں کیتیاں جیڑی بیبی بیچاری سانج کدی باہر نہیں نکلی وہ پہلے دن جا کے اڈمبر دیکھ کے حیران ہو جاندی بھی تا میں پہلا کدی دیکھی نہیں تے میں بینتی کراں ایک پرپنچ دا ایک انہاں دے پرچار دا سادھن ہے جے رب نے توانو چار ٹکے دیتے نے ویسے بیبی جی دا یہ سپنا بھی ہے کہ رب میر کرے ہر پنڈ وچوں ہر شہر وچوں اپنے آپ نو ہرمندر صاحب دے تورے نال جوڑو دیکھو تسی اتھے دو دن گرو کے لنگر دے بھانڈے مانج کے کیرتن سن کے ਉੱਥੇ ਬੈਠਿਆ ਭਾਵੇਂ ਅਨਪੜ ਬੈਠਾ ਹੋਵੇ, ਬਿਲਕੁਲ ਅਗਿਆਨੀ ਬੈਠਾ ਹੋਵੇ, ਚੇਤੇ ਰੱਖੋ ਆਤਮਾ ਨੂੰ ਅੱਖਰਾਂ ਦੀ ਲੋੜ ਨਹੀਂ, ਆਤਮਾ ਨੂੰ ਤਾਂ ਅੰਦਰ ਦੇ ਰੁਖਾਨੀਅਤ ਦੇ ਫੁਰਨੇ ਪ੍ਰਭਾਵਿਤ ਕਰਦੇ। ਜੇ ਅਸੀਂ ਕਹੀਏ ਜੀ ਅਸੀਂ ਅਨਪੜ ਉੱਥੇ ਜਾ ਕੇ ਕਰਾਂਗੇ, ਅਨਪੜ ਬੰਦਾ ਪਾਣੀ ਪੀਂਦਾ ਕੀ ਪਾਣੀ ਉਹਦੀ ਪਿਆਸ ਨਹੀਂ ਬੁਝਾਉਂਦਾ? ਅਨਪੜ ਬੰਦਾ ਅੱਗ ਸੇਕਦਾ ਕੀ ਅੱਗ ਉਹਦੀ ਸਰਦੀ ਦੂਰ ਨਹੀਂ ਕਰਦੀ? ਅਨਪੜ ਬੰਦਾ ਪ੍ਰਸ਼ਾਦਾ ਛਕਦਾ ਕੀ ਪ੍ਰਸ਼ਾਦਾ ਉਹਨੂੰ ਐਨਰਜੀ ਨਹੀਂ ਦਿੰਦਾ? ਜੇ ਅਨਪੜ ਬੰਦੇ ਨੂੰ ਖੁਰਾਕ ਤਾਕਤ ਦੇ ਸਕਦੀਏ ਤੇ ਅਨਪੜ ਬੰਦੇ ਨੂੰ ਗੁਰੂ ਰਾਮਦਾਸ ਦੀ ਬਾਣੀ ਦੀ ਆਤਮਕ ਸ਼ਕਤੀ ਵੀ ਮਿਲ ਸਕਦੀ ਜੇਕਰ ਕੋਈ ਉੱਥੇ ਜੁੜੇ। ਹਜ਼ੂਰ ਨੇ ਕਿਹਾ ਕਿ ਦੇਖੋ ਗੁਰੂ ਦੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਨਿਕਲਦਾ। ਇਹ ਸਰੋਜ ਸਵਈਆ ਗੁਰਮੁਖ ਪੜ੍ਹਦੇ ਨੇ, ਸਿੰਘ ਸਾਹਿਬ ਬੈਠੇ ਨੇ, ਪ੍ਰਕਾਸ਼ ਕਰਦਿਆਂ ਪੜ੍ਹਦੇ ਨੇ, ਅਮੈ ਦ੍ਰਿਸ਼ਟੀ ਸ਼ੁਭ ਕਰੈ। ਹੇ ਸਤਿਗੁਰੂ ਤੇਰੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਨਿਕਲਦਾ, ਅੰਮ੍ਰਿਤ ਸਰ ਕਿਵੇਂ ਮੈਂ? ਗੁਰੂ ਕਹਿਣ ਲੱਗੇ ਤੇਰੀ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਨਿਕਲੇ ਤੇ ਵੇਸ਼ਵਾਵਾਂ ਵੀ ਦੇਵੀਆਂ ਬਣ ਜਾਂਦੀਆਂ ਨੇ, ਤੇਰੀ ਅੰਮ੍ਰਿਤ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਨਿਕਲੇ ਤੇ ਚੋਰ ਵੀ ਸੰਤ ਬਣ ਜਾਂਦੇ ਨੇ। ਉਹ ਕਿੰਨੂ ਆਪਾਂ ਧੰਨ ਧੰਨ ਸਤਿਗੁਰੂ ਕਹਿੰਦੇ ਹਾਂ ਕਿ ਸਮਰੱਥ ਗੁਰੂ ਨੂੰ ਛੱਡ ਕੇ ਜਿਹੜੇ ਗੁਰੂ ਦੀ ਨਜ਼ਰ ਵੇਸ਼ਵਾ ਨੂੰ ਦੇਵੀ ਬਣਾਉਣ ਦੀ ਸਮਰੱਥਾ ਰੱਖਦੀ ਏ, ਉਹਦੇ ਮੁਕਾਬਲੇ ਤੇ ਉਹਦੀ ਨਜ਼ਰ ਦੇਵੀਆਂ ਨੂੰ ਵੇਸ਼ਵਾ ਬਣਾਉਣ ਵੱਲ ਤੋਰਦਾ, ਕਿਵੇਂ ਉਹ ਅੰਮ੍ਰਿਤਸਰ? ਅੰਮ੍ਰਿਤਸਰ ਸਤਿਗੁਰ ਸਤਵਾਦੀ ਗੁਰੂ ਗ੍ਰੰਥ ਸਾਹਿਬ ਹੈ, ਅਮੇ ਦ੍ਰਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਿਤ ਦਰਿਆਓ, ਨਵਨਿਤ ਦਰਿਆਓ। ਅੰਮ੍ਰਿਤਸਰ ਸਤਿਗੁਰ ਸਤਵਾਦੀ ਗੁਰ ਨਵਨਿਤ ਦਰਿਆਓ, ਜਨਮ ਖਮ ਕਾਲਕ ਧੋਵੈ, ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿਜ ਸੁਭਾਏ। ਅੰਮ੍ਰਿਤਸਰ ਕਹਿ ਦਰਸ਼ਨ ਪਰਸਿਆ, ਗੁਰੂ ਕੈ ਜਨਮ ਮਰਨ ਦੁਖ ਜਾਹੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਤੁਹਾਡੇ ਚਰਨਾਂ ਚ ਇੱਕੋ ਗੁਜ਼ਾਰਿਸ਼ ਹੈ ਕਿ ਮੈਨੂੰ ਪਤਾ ਕਿ ਤੁਸੀਂ ਤਹਿ ਦਿਲੋਂ ਮੈਨੂੰ ਪਿਆਰ ਕਰਦੇ ਹੋ, ਮੈਂ ਪਿੰਡ ਵਿੱਚ ਪਲਿਆ ਇਸ ਕਰਕੇ ਨੀ ਆਪਣੀ ਮਸ਼ਹੂਰੀ ਲਈ, ਮੈਨੂੰ ਪਤਾ ਕਿ ਪੇਂਡੂ ਸਾਇਕੀ ਕੀ ਹੈ, ਉਹ ਕਿਹੜੀ ਗੱਲ ਸਮਝ ਸਕਦੇ ਨੇ। ਤੁਸੀਂ ਇੱਕ ਕੰਮ ਕਰੋ, ਆਪਣੇ ਘਰ ਪੁੱਤਰ ਜੰਮਦਾ ਅਖੰਡ ਪਾਠ ਸਾਹਿਬ ਰਖਾਉਂਦੇ ਹੋ, ਸਹਿਜ ਪਾਠ ਕਰਾਉਂਦੇ ਹੋ, ਵਿਆਹ ਹੁੰਦਾ ਕਰਾਉਂਦੇ ਹੋ, ਪਰਮਾਤਮਾ ਨੇ ਚਾਰ ਦਾਣੇ ਦਿੱਤੇ ਨੇ, ਦੇਖੋ ਜੇ ਆਪ ਨਹੀਂ ਕਰਾ ਸਕਦੇ ਚਾਰ ਪਰਿਵਾਰ ਰਲ ਕੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਗੁਰਦੁਆਰੇ ਕਰਾਓ। ਫਿਰ ਪਤਾ ਲੱਗੇ ਸੀ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਮਨਾਇਆ, ਮਹੱਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਾਓ ਤੇ ਇਸ ਕਰਕੇ ਕਰਾਓ। ਧੰਨ ਗੁਰੂ ਗ੍ਰੰਥ ਸਾਹਿਬ, ਅਸੀਂ 300 ਸਾਲ ਪਹਿਲਾਂ ਉਹ ਘੜੀ ਯਾਦ ਕਰਨ ਲੱਗੇ ਹਾਂ ਜਿਸ ਦਿਨ ਪੁੱਤਰਾਂ ਦੇ ਦਾਨੀ ਨੇ ਤੇਰੇ ਚਰਨਾਂ ਚ ਮੱਥਾ ਟੇਕ ਕੇ ਕਿਹਾ ਸੀ ਕਿ ਆਗਿਆ ਭਈ ਅਕਾਲ ਕੀ ਤਮੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਹੁਣ ਕਿਹੜੀ ਦੇਹ ਅਸੀਂ ਲੱਭਣ ਤੁਰਨੇ ਆ? ਪ੍ਰਗਟ ਗੁਰਾਂ ਕੀ ਦੇਹ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲਈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ। ਮੈਂ ਇੱਕ ਸ਼ਬਦ ਵਰਤਿਆ ਦੁਕਾਨ, ਇਹਨੂੰ ਮਹਿਸੂਸ ਨਾ ਕਰਿਓ, ਇਸਲਾਮ ਮਾਰੇ ਵੀਰਾਂ ਦਾ ਚਾਂਦ ਹੈ। ਆਪਾਂ ਕਿਉਂ ਚਾਂਦ ਨੂੰ ਨਿੰਦੀਏ? ਹਿੰਦੂ ਵੀਰ ਓਮ ਦਾ ਚਿੰਨ ਵਰਤਦੇ ਨੇ, ਈਸਾਈ ਵੀਰ ਕ੍ਰਾਸ ਦਾ ਚਿੰਨ ਵਰਤਦੇ ਨੇ, ਅਸੀਂ ਇੱਕ ਓਅੰਕਾਰ, ਵੈਸੇ ਅਸੀਂ ਖੰਡੇ ਦੀ ਗੱਲ ਕਰਨੇ ਆ, ਇੱਕ ਓਅੰਕਾਰ ਦੀ ਕਰਨੇ ਆ, ਤੇ ਜਿਹੜਾ ਚਾਰਾਂ ਨੂੰ ਲਾ ਕੇ ਕਿਹੜੇ ਇਨਸਾਨ ਬਣਾਉਣਾ ਚਾਹੁੰਦਾ ਕਿ ਚਾਂਦ ਦੇ ਨਿਸ਼ਾਨ ਵਾਲੇ ਨੇ ਮੁਕੰਮਲ ਬੰਦਾ ਨਹੀਂ ਪੈਦਾ ਕੀਤਾ? ਹਜ਼ਰਤ ਮੁਹੰਮਦ ਸਾਹਿਬ ਸੱਚਾ ਮੁਸਲਮਾਨ ਨਹੀਂ ਬਣਾ ਸਕੇ? ਕੀ ਵੇਦਾਂ ਨੂੰ ਪੜ੍ਹਨ ਵਾਲੇ ਓਮ ਦੇ ਗਿਆਤਾ ਨਹੀਂ? ਕੀ 18-10-20 ਤੱਕ ਬਾਣੀ ਪੜ੍ਹਨ ਵਾਲੇ ਨੂੰ ਸਮਝ ਨਹੀਂ ਇੱਕ ਓਂਕਾਰ ਕੀ ਹੈ? ਕੀ ਈਸਾਈਅਤ ਨੂੰ ਪਤਾ ਨਹੀਂ ਕਿ ਕ੍ਰਾਸ ਦੇ ਚਿੰਨ ਕੀ ਨੇ? ਚੇਤੇ ਰੱਖਿਓ ਸਿਰਫ ਇਸ ਕਰਕੇ ਕਿ ਲੋਕ ਜਿਹੜਾ ਵੀ ਬੰਦਾ ਆਵੇ ਇਸ ਦੁਕਾਨ ਦੇ ਦਰਵਾਜ਼ੇ ਤੇ ਲੱਗਾ ਨਿਸ਼ਾਨ ਦੇਖ ਕੇ ਚੁੱਪ ਕਰਕੇ ਦਰਵਾਜ਼ੇ ਵਿੱਚ ਆ ਜਾਏ, ਕੋਈ ਨਫ਼ਰਤ ਨਾ ਕਰੇ। ਨਹੀਂ ਹਰ ਧਰਮ ਆਪਣੇ ਆਪ ਵਿੱਚ ਮੁਕੰਮਲ ਹਸਤੀ ਰੱਖਦਾ ਹੈ ਤੇ ਬਾਕੀ ਅਸੀਂ ਕਹਿੰਦੇ ਹਾਂ ਜੀ ਅਸੀਂ ਇਨਸਾਨ ਬਣਾਉਣ ਲੱਗੇ ਹਾਂ। ਮੈਂ ਬੇਨਤੀ ਕਰਾਂ, ਇੰਨੇ ਸ਼ਬਦ ਪੜ੍ਹ ਕੇ ਗਏ ਬਾਬੇ ਮਹਾਂਪੁਰਖ, ਤੁਮਰੀ ਕਿਰਪਾ ਤੇ ਮਾਨਕ ਦੇ ਪਾਈ ਆ, ਬੰਦਿਆਂ ਤੋਂ ਬਾਅਦ ਕਿਹੜਾ ਬੰਦਾ ਬਣਾਉਣ ਵਾਲਾ ਜੰਮ ਪਿਆ? ਬੰਦਿਆਂ ਤੋਂ ਬਾਅਦ ਦੇਵਤੇ ਤਾਂ ਗੁਰੂ ਬਣਾਉਂਦਾ, ਬੰਦਿਆਂ ਤੋਂ ਬਾਅਦ ਰੱਬ ਤੇ ਸੰਤ ਤਾਂ ਬਣਾਉਂਦਾ। ਗੁਰੂ ਜੀ ਨੇ ਬਾਣੀ ਚ ਕਿਹਾ, ਦੋਏ ਤੁਸੀਂ ਪੜ੍ਹਦੇ ਹੋ, ਬਲਿਖਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਬਾਹਰ। ਹਜ਼ੂਰ ਨੇ ਕਿਹਾ ਕਿ ਜਿਨ੍ਹੇ ਬੰਦਿਆਂ ਤੋਂ ਨੂਰ ਪ੍ਰਦਾਨ ਕਰਕੇ ਨੂਰੀ ਬਣਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ। ਕੱਲ ਮੈਂ ਬੇਨਤੀ ਆਰੰਭ ਕੀਤੀ ਸੀ ਕਿ ਭੂਲੇ ਮਾਰਗ ਜਿਨ੍ਹਾਂ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ ਚਿੱਠੀ ਪੜਨ ਵਾਲਾ ਪਤੀ ਦਾ ਦਰਜਾ ਨਹੀਂ ਲੈ ਸਕਦਾ। ਚੇਤੇ ਰੱਖੋ ਖਸਮ ਦੀ ਬਾਣੀ ਦੀਆਂ ਉਦਾਹਰਣਾਂ ਦੇ ਕੇ ਕਿਸੇ ਦਾ ਕੋਈ ਖਸਮ ਨਹੀਂ ਬਣ ਸਕਦਾ। ਗੀਤ ਖਸਮ ਦੇ ਹੀ ਗਾਈ। ਸਤਿਗੁਰੂ ਮਿਹਰ ਕਰੇ ਸਾਨੂੰ ਸਾਰਿਆਂ ਨੂੰ ਤੌਫੀਕ ਬਖਸ਼ੇ, ਅੰਦਰ ਦਾ ਪ੍ਰੇਮ ਬਖਸ਼ੇ ਤੇ ਤਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਅੱਜ ਖੁਸ਼ੀ ਹੈ 65 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈਏ। ਤੁਸੀਂ ਅੰਮ੍ਰਿਤ ਪਾਨ ਕਰੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਓਟ ਆਸਰਾ ਲਵੋ। ਇਹ ਸਾਰੀ ਵਿਚਾਰ ਦਾ ਅਰਥ ਮਤ ਕੁਝ ਸਮਝੇ ਕਿ ਸ਼ਾਇਦ ਕਿਸੇ ਦੇ ਬੁਲਾਇਆ ਬੋਲੇ ਜਾਂ ਸ਼ਾਇਦ ਅਸੀਂ ਜਜ਼ਬਾਤ ਭੜਕਾਉਣ ਲਈ ਬੋਲੇ। ਨਹੀਂ, ਸੱਚਾਈ ਨੂੰ ਸਵੀਕਾਰ ਕਰੋ। ਆਪਣੇ ਘਰ ਵਿਚ ਬੈਠਾ ਜੋ ਕੋਈ ਮਰਜ਼ੀ ਕਰੇ ਸਾਨੂੰ ਕੀ ਲੱਗੇ, ਪਰ ਜੇ ਬਾਣੀ ਦੀਆਂ ਤੁਕਾਂ ਲੈ ਕੇ ਸੰਗਤ ਨੂੰ ਗੁਨਾਹ ਕਰੇ। ਬਾਬਾ ਬੁੱਢਾ ਵੀ ਜਿਸ ਦਿਨ ਪਿਰਥੀਏ ਨੇ ਗੁਰੂ ਅਰਜੁਨ ਦੇਵ ਦੇ ਲੰਗਰ ਦੀ ਨਾਕਾਬੰਦੀ ਕੀਤੀ ਅੰਮ੍ਰਿਤਸਰ ਪਿਪਲੀ ਸਾਹਿਬ, ਬਾਬਾ ਬੁੱਢਾ ਵੀ ਸੋਟਾ ਲੈ ਕੇ ਬਹਿ ਗਿਆ। ਆਉਣ ਵਾਲੀ ਸੰਗਤ ਨੂੰ ਕਹਿੰਦਾ ਸੀ ਕਿ ਪਿਰਥੀਆ ਮੀਣਾ ਜੇ ਤੇ ਗੁਰੂ ਅਰਜੁਨ ਦੇਵ ਸੱਚਾ। ਜੇ ਬ੍ਰਹਮ ਗਿਆਨੀ ਮਹਾਂਪੁਰਸ਼ ਆਪਣੇ ਫਰਜ਼ ਨੂੰ ਪਹਿਚਾਣਦਾ ਹੈ ਤੇ ਆਪ ਵੀ ਆਪਣੇ ਫਰਜ਼ ਨੂੰ ਪਹਿਚਾਣੋ। ਤੁਸੀਂ ਜਿੰਨਾ ਜਿੰਨਾ ਪਿੰਡਾਂ ਵਿਚੋਂ ਆਏ ਹੋ ਆਪਣੇ ਆਪਣੇ ਪਿੰਡਾਂ ਵਿਚ ਬਾਣੀ ਦੇ ਪਾਠ ਰੱਖੋ, ਗੁਰਬਾਣੀ ਦਾ ਪਾਠ ਸੁਣੋ ਤੇ ਯਤਨ ਕਰੋ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਆਪ ਸਭ ਨੂੰ ਸਮਰੱਥਾ ਬਖਸ਼ੇ। ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ, ਪਰ ਮੈਂ ਬਾਣੀ ਦੇ ਪ੍ਰੇਮ ਤੋਂ ਬਾਹਰ ਨਿਕਲ ਕੇ ਕੋਈ ਸ਼ਬਦ ਨਹੀਂ ਕਿਹਾ। ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦਾ ਹੈ ਉਹ ਆਪ ਨਾਲ ਸਾਂਝੇ ਕੀਤੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।